ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਜਪਜੀ ਸਾਹਿਬ ਦੇ ਅਰਥ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੀ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪੌੜੀ ਪੰਜਵੀਂ, ਪ੍ਰਾਕਥਨ। ਹੁਣ ਤੱਕ ਚਾਰ ਪੌੜੀਆਂ ਵਿੱਚ ਇਹ ਵਿਸ਼ੇ ਆ ਚੁੱਕੇ ਹਨ। ਪਹਿਲਾ, ਅਦੁੱਤੀ ਅਕਾਲ ਪੁਰਖ ਦਾ ਸਰੂਪ। ਦੂਸਰਾ, ਉਸ ਦੀ ਪ੍ਰਾਪਤੀ ਦਾ ਪ੍ਰਤੀਬੰਧਕ ਯਾਨੀ ਕੂੜ ਦੀ ਪਾਲ। ਤੀਸਰਾ, ਕੂੜ ਦੀ ਪਾਲ ਯਾਨੀ ਹਉਂ ਟੁੱਟਣ ਦਾ ਉਪਰਾਲਾ ਹੁਕਮ ਵਿੱਚ ਚੱਲਣਾ ਹੈ। ਚੌਥਾ, ਹੁਕਮ ਦੀ ਬੂਝ। ਪੰਜਵਾਂ, ਹੁਕਮ ਦੇ ਮਾਲਕ ਹੁਕਮੀ ਦੀ ਸੋਝੀ। ਛੇਵਾਂ, ਹੁਕਮੀ ਅਕਥ ਹੈ ਹੁਕਮੀ ਦਾਤਾਰ ਹੈ। ਸੱਤਵਾਂ, ਹੁਕਮ ਨਾਲ ਮਰਿਆਦਾ ਟੋਰਦਾ ਹੁਕਮੀ ਅਲੇਪ ਅਤੇ ਸਦਾਨੰਦ ਹੈ। ਅੱਠਵਾਂ, ਹੁਕਮੀ ਆਪ ਸੱਚਾ ਸਾਹਿਬ ਹੈ ਅਤੇ ਉਸਦਾ ਨਾਮ ਵੀ ਸੱਚਾ ਹੈ। ਨੌਵਾਂ, ਸੱਚਾ ਨਾਮ ਅਤੇ ਉਸਦੀ ਸਿਫਤ ਸਲਾਹ। ਦੋ ਸਾਧਨ ਹਨ ਸੱਚੇ ਸਾਹਿਬ ਦੇ ਪਿਆਰ ਨੂੰ ਆਪਣੇ ਵੱਲ ਮੋੜ ਲੈਣ ਦੇ। ਦਸਵਾਂ, ਉਸਦਾ ਪਿਆਰ ਉਸਦੀ ਮਿਹਰ ਦ੍ਰਿਸ਼ਟੀ ਪਵਾਉਂਦਾ ਹੈ, ਜਿਸ ਕਰਕੇ ਮੋਖ ਦੁਆਰ 'ਤੇ ਪਹੁੰਚ ਕੇ ਦਰਬਾਰ ਅਪੜੀਦਾ ਹੈ। ਅਤੇ ਗਿਆਰਵਾਂ, ਸਚਿਆਰ ਹੋ ਜਾਈਦਾ ਹੈ। ਹੁਣ ਪੰਜਵੀਂ ਪੌੜੀ ਵਿੱਚ ਇੱਕ ਹੋਰ ਰੁਕਨ ਦਰਸਾਉਂਦੇ ਹਨ, ਜਿਸ ਦੀ ਸਹਿਨਤ ਮੂਲ ਮੰਤਰ ਵਿੱਚ ਗੁਰਪ੍ਰਸਾਦ ਕਹਿ ਕੇ ਦੇ ਆਏ ਸਨ। ਉਹ ਹੈ ਗੁਰੂ। ਗੁਰੂ ਦੇ ਨਾਲ ਹੀ ਇੱਕ ਪ੍ਰੇਮ ਦਾ ਇੱਕ ਹੋਰ ਰੁਕਨ ਵੀ ਦਰਸਾਇਆ ਹੈ ਕਿ ਗੁਰੂ ਦੇ ਦੱਸੇ ਨਾਮ ਅਤੇ ਗੁਣ ਗਾਇਨ ਵਿੱਚ ਪ੍ਰੇਮ ਲੋੜੀ। ਹੁਕਮੀ ਨੂੰ ਇਸ ਪੌੜੀ ਵਿੱਚ ਨਿਰੰਜਨ ਆਖ ਕੇ ਮਾਇਆ ਤੋਂ ਅਤੀਤ ਅਤੇ ਸੁੱਤੇ ਪ੍ਰਕਾਸ਼ ਦੱਸਿਆ ਹੈ। ਮੂਲ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਅਰਥ, ਉਹ ਸਚਿਆਰ ਸਤਿਅ ਸਰੂਪ ਜੋ ਸਭ ਕੁਛ ਆਪੇ ਆਪ ਹੈ, ਥਾਪਿਆ ਨਹੀਂ ਜਾ ਸਕਦਾ ਨਾ ਰਚਿਆ ਜਾ ਸਕਦਾ ਹੈ। ਉਹ ਆਪਣੇ ਆਪ ਅਤੇ ਆਪੇ ਆਪ ਹੈ। ਉਹ ਮਾਇਆ ਆਦਿ ਕਿਸੇ ਆਸਰੇ ਉਪਾਧੀ ਤੋਂ ਅਲੇਪ ਹੈ। ਮੂਲ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਦਾਨ। ਅਰਥ, ਜਿਸ ਨੇ ਉਸ ਸੁੱਤੇ ਕਾਇਮ ਅਤੇ ਸੁੱਤੇ ਪ੍ਰਕਾਸ਼ ਅਤੇ ਨਿਰਲੇਪ ਦੀ ਸੇਵਾ ਕੀਤੀ ਹੈ, ਉਸਨੇ ਉਸਦੀ ਹੋਣ ਦਾ ਸਬੂਤ ਪਾ ਲਿਆ ਹੈ। ਪ੍ਰਸ਼ਨ, ਹੇ ਗੁਰੂ ਨਾਨਕ ਦੇਵ ਜੀ, ਉਸ ਨਿਰੰਜਨ ਯਾਨੀ ਨਿਰਾਕਾਰ ਦੀ ਸੇਵਾ ਕਿਕੋ ਕਰੀਂਦੀ ਹੈ? ਉੱਤਰ, ਉਸ ਗੁਣ ਸਾਗਰ ਦੇ ਗੁਣ ਗਾਵੀਏ। ਹਾਂ, ਗਾਵੀਏ ਅਤੇ ਗੁਣ ਕਥਨ ਨੂੰ ਸੁਣੀਏ ਵੀ, ਉਸ ਗੁਣ ਸਾਗਰ ਦੇ ਗੁਣ ਗਾਵੀਏ। ਮੂਲ, ਗਾਵੀਏ ਸੁਣੀਏ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਅਰਥ, ਹਾਂ ਗਾਵੀਏ ਅਤੇ ਗੁਣ ਕਥਨ ਨੂੰ ਸੁਣੀਏ ਵੀ, ਗਾ ਸੁਣ ਕੇ ਮਨ ਵਿੱਚ ਉਸ ਨਾਲ ਪ੍ਰੇਮ ਰੱਖੀਏ, ਤਾਂ ਜੋ ਇਹ ਮਨ ਦੁੱਖ ਨੂੰ ਦੂਰ ਕਰ ਲਵੇ ਅਤੇ ਸੁੱਖ ਨੂੰ ਆਪਣੇ ਸਰੂਪ ਵਿੱਚ ਵਸਾ ਲਵੇ। ਮੂਲ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਅਰਥ, ਪ੍ਰਸ਼ਨ, ਕਿਆ ਤੁਸੀਂ ਨਿਰੰਜਨ ਤੋਂ ਹੇਠਾਂ ਈਸ਼ਰ ਸ਼ਿਵ ਵਿਸ਼ਨੂੰ ਬ੍ਰਹਮਾ ਆਦਿ ਸ਼ਕਤੀ ਅਤੇ ਪਾਰਬਤੀ ਲਛਮੀ ਸਰਸਵਤੀ ਆਦਿ ਸ਼ਕਤੀਆਂ ਨੂੰ ਨਹੀਂ ਮੰਨਦੇ ਹੋ, ਜਿਨ੍ਹਾਂ ਦਾ ਸਰਗੁਣ ਸਰੂਪ ਹੋਣ ਕਰਕੇ ਧਿਆਨ ਧਾਰਿਆ ਜਾ ਸਕਦਾ ਹੈ? ਉੱਤਰ, ਗੁਰੂ ਹੀ ਮੇਰਾ ਸ਼ਿਵ ਹੈ, ਗੁਰੂ ਹੀ ਮੇਰਾ ਵਿਸ਼ਨੂੰ ਹੈ, ਗੁਰੂ ਹੀ ਮੇਰਾ ਬ੍ਰਹਮਾ, ਗੁਰੂ ਹੀ ਮੇਰੀ ਪਾਰਬਤੀ ਲਛਮੀ ਅਤੇ ਸਰਸਵਤੀ ਹੈ। ਪ੍ਰਸ਼ਨ, ਬਿਨਾਂ ਉਹਨਾਂ ਦੇ ਮੰਨੇ ਦੇ ਨਾਦ ਅਤੇ ਵੇਦ ਸ਼ਬਦ ਅਤੇ ਗਾਇਨ ਦਾ ਅਧਿਸ਼ਠਾਤਾ ਕੌਣ ਬਣੇਗਾ? ਉੱਤਰ, ਗੁਰੂ ਦਾ ਉਚਾਰਿਆ ਵਾਕ ਮੇਰੇ ਲਈ ਨਾਦ ਹੈ, ਗੁਰੂ ਦਾ ਵਾਕ ਹੀ ਵੇਦ ਹੈ, ਕਿਉਂਕਿ ਗੁਰੂ ਵਾਕ ਵਿੱਚ ਨਿਰੰਜਨ ਸਮਾ ਰਿਹਾ ਹੈ। ਮੂਲ, ਜੇ ਹਉਂ ਜਾਣਾ ਆਖਾਂ ਨਾਈ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਅਰਥ, ਉਸ ਗੁਰੂ ਦੀ ਮਹਿਮਾ ਪੂਰੀ ਪੂਰੀ ਨਹੀਂ ਜਾਣ ਸਕੀ ਦੀ। ਜੇ ਮੈਂ ਜਾਣ ਵੀ ਲਵਾਂ ਤਾਂ ਵਰਣਨ ਨਹੀਂ ਕਰ ਸਕਦਾ, ਕਿਉਂਕਿ ਉਸਦਾ ਕਥਨ ਕਿਹਾ ਹੀ ਨਹੀਂ ਜਾ ਸਕਦਾ। ਇਸ ਲਈ ਮੇਰੀ ਤਾਂ ਉਸ ਗੁਰੂ ਅੱਗੇ ਅਰਦਾਸ ਹੈ ਕਿ ਹੇ ਗੁਰੂ, ਮੈਨੂੰ ਇੱਕ ਗੱਲ ਬੁਝਾ ਦਿਓ ਕਿ ਸਭਨਾ ਜੀਆਂ ਦਾ ਜੋ ਇੱਕੋ ਦਾਤਾ ਹੈ ਉਹ ਮੈਨੂੰ ਕਦੇ ਵਿਸਰੇ ਨਾ। ਵਿਆਖਿਆ, ਸੋਏ ਉਹ ਜਿਸ ਨੂੰ ਪਿੱਛੇ ਹੁਕਮੀ ਦਾਤਾ ਸੱਚਾ ਸਾਹਿਬ ਅਤੇ ਆਪੇ ਸਚਿਆਰ ਦੱਸ ਆਏ ਹਨ, ਹੁਣ ਨਿਰੰਜਨ ਨਾਮ ਨਾਲ ਯਾਦ ਕਰਦੇ ਹਨ ਕਿ ਉਹ ਮਾਇਆ ਅਤੀਤ ਹੈ। ਇਹ ਨਾ ਸਮਝੋ ਕਿ ਨਿਰੰਜਨ ਨਾਮ ਹੋਣ ਕਰਕੇ ਉਹ ਹੈ ਹੀ ਨਹੀਂ ਅਤੇ ਐਵੇਂ ਦਾਨਿਆਂ ਨੇ ਉਸਦੀ ਅਸਤੀ ਮਿਥ ਲਈ ਹੈ ਅਤੇ ਨਾ ਹੀ ਉਹ ਕੋਈ ਬਨਾਵਟ ਹੈ ਜਿਵੇਂ ਮੂਰਤੀ ਪੂਜਕ ਮੂਰਤੀ ਬਣਾ ਲੈਂਦੇ ਹਨ। ਉਹ ਹੈ ਪਰ ਕਲਪਨਾ ਅਤੇ ਕਿਰਤ ਦੋਹਾਂ ਤੋਂ ਪਰੇ ਹੈ। ਹੁਣ ਪ੍ਰਸ਼ਨ ਆਉਂਦਾ ਹੈ ਕਿ ਜੋ ਕਲਪਨਾ ਕਿਰਤ ਤੋਂ ਪਰੇ ਹੈ ਅਤੇ ਜੋ ਮਾਇਆ ਤੋਂ ਵੀ ਅਤੀਤ ਹੈ ਤਾਂ ਕਿਵੇਂ? ਆਪ ਦੱਸਦੇ ਹਨ ਕਿ ਉਹ ਆਪਣੇ ਆਪ ਹੈ, ਭਾਵ ਸੁੱਤੇ ਪ੍ਰਕਾਸ਼ ਹੈ, ਉਸਦੀ ਹਸਤੀ ਅਜ਼ਲੀ ਹਸਤੀ ਹੈ, ਉਹ ਕਿਸੇ ਕਾਰਨ ਕਾਰਜ ਦੀ ਮੁਥਾਜ ਨਹੀਂ। ਫਿਰ ਪ੍ਰਸ਼ਨ ਆਉਂਦਾ ਹੈ ਕਿ ਸਬੂਤ ਕੀ? ਤਾਂ ਉੱਤਰ ਦਿੰਦੇ ਹਨ ਕਿ ਗੱਲਾਂ ਨਾਲ ਨਹੀਂ, ਜਿਸ ਨੇ ਉਸਨੂੰ ਸੇਵਿਆ ਹੈ ਉਸਨੇ ਉਸਦੀ ਹੋਣ ਦਾ ਪ੍ਰਮਾਣ ਯਾਨੀ ਸਬੂਤ ਪਾ ਲਿਆ ਹੈ। ਫਿਰ ਸਵਾਲ ਆਉਂਦਾ ਹੈ ਕਿ ਸੇਵੀਦਾ ਕਿਕੋਂ ਹੈ? ਕਿ ਜੋ ਮਾਇਆਵੀ ਰੂਪ ਵਾਲਾ ਨਹੀਂ, ਜੋ ਮੂਰਤੀ ਵੀ ਨਹੀਂ, ਜੋ ਮਾਨਸਿਕ ਵਹਿਮ ਵਿੱਚ ਮਿਥਿਆ ਹੋਇਆ ਕਲਪਨਾ ਰੂਪ ਵੀ ਨਹੀਂ। ਉੱਤਰ ਦਿੰਦੇ ਹਨ ਕਿ ਉਸਦੇ ਗੁਣ ਅਨੁਵਾਦ ਕਰੀਦੇ ਹਨ, ਗੁਣ ਸੁਣੀਦੇ ਹਨ, ਪਰ ਮਨ ਵਿੱਚ ਪ੍ਰੇਮ ਧਾਰ ਕੇ ਇਹ ਪ੍ਰੇਮ ਦਾ ਗੁਣ ਕਥਨ ਜਿਸ ਵਿੱਚ ਉਸਦਾ ਨਾਮ ਧਿਆਨ ਵੀ ਆ ਜਾਂਦੇ ਹਨ, ਇਹ ਹੈ ਉਸਦੀ ਸੇਵਾ। ਇਹ ਦਾਤ ਗੁਰੂ ਤੋਂ ਮਿਲਦੀ ਹੈ। ਇਸ ਲਈ ਗੁਰੂ, ਸ਼ਿਵ, ਵਿਸ਼ਨੂੰ, ਬ੍ਰਹਮਾ ਸਭ ਵੱਡੇ ਮਨੇ ਦੇਵਤਿਆਂ ਨਾਲੋਂ ਸ੍ਰੇਸ਼ਟ ਹੈ ਅਤੇ ਉਸਦਾ ਵਾਕ, ਨਾਤ ਅਤੇ ਵੇਦ ਸਭ ਤੋਂ ਵਡੇਰਾ ਹੈ, ਕਿਉਂਕਿ ਉਸਦੇ ਵਾਕ ਨਾਮ ਵਿੱਚ ਸਾਈਂ ਸਮਾਇਆ ਹੁੰਦਾ ਹੈ, ਭਾਵ ਨਾਮ ਵਿੱਚ ਨਾਮੀ ਦਾ ਨਿਵਾਸ ਹੁੰਦਾ ਹੈ ਅਤੇ ਗੁਰੂ ਕੇ ਵਾਕ ਨਾਲ ਮਨ ਵਾਹਿਗੁਰੂ ਵਿੱਚ ਲੱਗ ਜਾਂਦਾ ਹੈ। ਸਭ ਨਾਦ ਵੇਦ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ। ਇਸ ਲਈ ਗੁਰੂ ਅੱਗੇ ਹੀ ਪ੍ਰਾਰਥਨਾ ਕਰਨ ਦੀ ਜਾਇਜ਼ ਦੱਸਦੇ ਹਨ ਕਿ ਸਭਨਾ ਜੀਆਂ ਦਾ ਜੋ ਦਾਤਾ ਹੈ, ਜੋ ਅਦੁੱਤੀ ਹੈ, ਉਹ ਮੈਨੂੰ ਕਦੇ ਨਾ ਭੁੱਲੇ। ਵਿਸ਼ਨੂੰ, ਬ੍ਰਹਮਾ ਅਤੇ ਸ਼ਿਵ ਤੋਂ ਗੁਰਮੁਖ ਕਿਉਂ ਉੱਚਾ ਹੈ? ਭਾਈ ਗੁਰਦਾਸ ਜੀ ਦੱਸਦੇ ਹਨ, ਵਿਸ਼ਨੇ ਦਸ ਅਵਤਾਰ ਨਾਮ ਗਣਾਇਆ, ਕਰ ਕਰ ਅਸੁਰ ਸੰਘਾਰ ਵਾਦ ਵਧਾਇਆ, ਬ੍ਰਹਮੇ ਵੇਦ ਵਿਚਾਰ ਆਖ ਸੁਣਾਇਆ, ਮਨ ਅੰਦਰ ਅਹੰਕਾਰ ਜਗਤ ਉਪਾਇਆ, ਮਹਾਂਦੇਵ ਲਾਏ ਤਾਰ ਤਾਮਸ ਤਾਇਆ, ਗੁਰਮੁਖ ਮੋਖ ਦੁਆਰ ਆਪ ਗਵਾਇਆ। ਗੁਰਮੁਖ ਕਿੰਝ ਤਾਰਦਾ ਹੈ? ਗੁਰਮੁਖ ਸਾਚੇ ਕਾ ਭਉ ਪਾਵੈ, ਗੁਰਮੁਖ ਬਾਣੀ ਅਕੜ ਕੜਾਵੈ। ਗੁਰਮੁਖ ਵਾਹਿਗੁਰੂ ਦਾ ਭਉ ਜਗਿਆਸੂ ਮਨਾਂ 'ਤੇ ਪਾਉਂਦਾ ਹੈ। ਗੁਰਮੁਖ ਆਪਣੀ ਬਾਣੀ ਨਾਲ ਅਰਥਾਤ ਵਾਕ ਯਾਨੀ ਨਾਮ ਨਾਲ ਅਨਘੜੇ ਅਨਸਿੱਖਿਅਤ ਜਗਿਆਸੂ ਨੂੰ ਸੁਸਿੱਖਿਅਤ ਕਰ ਦਿੰਦਾ ਹੈ। ਜੋ ਗੁਰਮੁਖ ਨਾਲ ਪਰਚਾ ਪਾ ਲੈਂਦੇ ਹਨ ਉਹ ਸ਼ਬਦ ਦੇ ਗਿਆਨੀ ਹੋ ਜਾਂਦੇ ਹਨ ਅਤੇ ਵੇਦ ਵਿਚਾਰ ਦੇ ਜਾਣੂ ਹੋ ਜਾਂਦੇ ਹਨ। ਨਹੀਂ ਨਹੀਂ, ਉਹ ਆਪਣੇ ਅੰਦਰ ਦੀ ਸਾਰੀ ਗੱਲ ਸਮਝ ਜਾਂਦੇ ਹਨ। ਯਥਾ ਗੁਰਮੁਖ ਪਰਚੈ ਵੇਦ ਵਿਚਾਰੀ, ਗੁਰਮੁਖ ਪਰਚੈ ਤਰੀਐ ਤਾਰੀ, ਗੁਰਮੁਖ ਪਰਚੈ ਸੋ ਸ਼ਬਦ ਗਿਆਨੀ, ਗੁਰਮੁਖ ਪਰਚੈ ਅੰਤਰ ਵਿਦ ਜਾਨੀ, ਗੁਰਮੁਖ ਪਾਈਐ ਅਲਖ ਅਪਾਰ, ਨਾਨਕ ਗੁਰਮੁਖ ਮੁਕਤ ਦੁਆਰ। ਤੀਸਰੇ ਸਤਿਗੁਰਾਂ ਦਾ ਵਾਕ ਹੈ, ਗੁਰਮੁਖ ਨਾਦ ਵੇਦ ਵਿਚਾਰ। ਗੁਰਮੁਖ ਦੀ ਵਿਚਾਰ ਹੀ ਨਾਦ ਅਤੇ ਵੇਦ ਹੈ। ਫਿਰ ਪੰਜਵੇਂ ਸਤਿਗੁਰਾਂ ਵੀ ਫੁਰਮਾਇਆ, ਗੁਰਮੁਖ ਨਾਦ ਵੇਦ ਵਿਚਾਰ। ਫਿਰ ਗੁਰਵਾਕ ਹੈ, ਗੁਰਮੁਖ ਪਰਚੈ ਸੋ ਸ਼ਬਦ ਗਿਆਨੀ, ਗੁਰਮੁਖ ਪਾਈਐ ਸ਼ਬਦ ਆਚਾਰ, ਸ਼ਬਦ ਭੇਦ ਜਾਣੈ ਜਾਣਾਈ, ਨਾਨਕ ਹੋਮੈ ਜਾਲ ਸਮਾਈ। ਇਹ ਗੱਲ ਗੁਰੂ ਤੋਂ ਕਿਉਂ ਖਾਸ ਕਰਕੇ ਮੰਗੀ ਹੈ ਕਿ ਮੈਨੂੰ ਦਾਤਾ ਨਾ ਵਿਸਰੇ? ਇਸ ਦਾ ਉੱਤਰ ਗੁਰਬਾਣੀ ਵਿੱਚ ਇਹ ਹੈ ਕਿ ਦਾਤਾ ਨੂੰ ਨਾ ਵਿਸਾਰਨਾ ਸਤਿਅ ਸਰੂਪ ਵਿੱਚ ਲੈ ਜਾਂਦਾ ਹੈ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਿਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਨਿਰੁਕਤ ਥਾਪਨਾ, ਥਾਪਨਾ ਤੋਂ ਭਾਵ ਹੈ ਸਥਾਪਨ ਕਰਨਾ, ਕਿਸੇ ਥਾਂ ਜਾਂ ਪਦਵੀ ਉੱਤੇ ਕਾਇਮ ਕਰਨਾ, ਮਿਥ ਲੈਣਾ, ਫਰਜ਼ ਕਰ ਲੈਣਾ। ਥਾਪਿਆ ਨਾ ਜਾਏ ਤੋਂ ਭਾਵ ਹੈ ਵਾਹਿਗੁਰੂ ਐਸੀ ਜ਼ਾਤ ਨਹੀਂ ਕਿ ਜੋ ਹੈ ਤਾਂ ਨਹੀਂ ਪਰ ਮਿਥ ਲਈ ਗਈ ਹੈ। ਨਾ ਉਹ ਮੂਰਤੀਆਂ ਦੀ ਤਰ੍ਹਾਂ ਕੀਤੀ ਹੋਈ ਰਚੀ ਹੋਈ ਵਸਤੂ ਹੋ ਸਕਦਾ ਹੈ, ਉਹ ਆਪੇ ਆਪ ਹੈ, ਕਾਇਮ ਬਿਲਜ਼ਾਤ ਹੈ। ਵਧੇਰੇ ਨਿਰਸੰਸੇ ਕਰਨ ਲਈ ਉਸ ਨਿਰੰਜਨ ਯਾਨੀ ਮਾਇਆ ਆਦਿ ਤੋਂ ਵੀ ਨਿਰਲੇਪ ਦੱਸਿਆ ਹੈ। ਨਿਰੰਜਨ ਯਾਨੀ ਨਿਰ ਜਮਾ ਅੰਜਨ, ਭਾਵ ਹੈ ਮਾਇਆ ਆਦਿ ਕਿਸੇ ਰਲੇ ਉਪਾਧੀ ਵਿਆਪਤੀ ਤੋਂ ਬਿਨਾਂ ਸ਼ੁੱਧ ਸਰੂਪ। ਮਾਨ, ਮਾਨ ਤੋਂ ਭਾਵ ਹੈ ਪ੍ਰਮਾਣ, ਉਹ ਸਬੂਤ ਜਿਸ ਨਾਲ ਨਿਹਚਾ ਆ ਜਾਵੇ। ਲਫਜ਼ ਪ੍ਰਮਾਣ ਦਾ ਧਾਤੂ ਹੈ ਮਾਂ ਯਾਨੀ ਮਿਣਤੀ ਕਰਨਾ। ਐੜਾ ਸੰਪਰਦਾਇ ਅਰਥ ਐਵੇਂ ਵੀ ਹੈ, ਜਿਸ ਨੇ ਉਸਨੂੰ ਸੇਵਿਆ ਹੈ ਉਸਨੇ ਦਰਗਾਹ ਦਾ ਮਾਨ ਯਾਨੀ ਸਨਮਾਨ ਪ੍ਰਾਪਤ ਕੀਤਾ। ਗੁਰਮੁਖ ਨਾਦੰਗ ਤੋਂ ਭਾਵ ਹੈ ਕੋਸ਼ਾਂ ਵਿੱਚ ਮੁਖ ਦਾ ਅਰਥ ਉਚਾਰਨ ਵੀ ਦਿੱਤਾ ਹੈ। ਸੋ ਗੁਰ ਜਮਾਂ ਮੁਖ ਗੁਰੂ ਦੇ ਵਾਕ ਵਿੱਚ, ਲੱਛਣਾਂ ਦੁਆਰਾ ਵੀ ਗੁਰੂ ਦਾ ਮੁਖ ਗੁਰੂ ਦਾ ਵਾਕ ਹੈ। ਸਭ ਨਾਦ ਵੇਦ ਗੁਰਬਾਣੀ, ਇਸ ਤੁਕ ਦੇ ਅਰਥ ਹੋਰ ਤਰ੍ਹਾਂ ਵੀ ਲਾਉਂਦੇ ਹਨ, ਪਰ ਕੋਈ ਨਾ ਕੋਈ ਤੁੱਟੀ ਰਹਿ ਜਾਂਦੀ ਹੈ। ਪਹਿਲਾ, ਗੁਰੂ ਹੀ ਨਾਦ ਹੈ, ਗੁਰੂ ਹੀ ਵੇਦ ਹੈ, ਗੁਰੂ ਹੀ ਸਮਾ ਰਿਹਾ ਹੈ। ਇੱਥੇ ਗੁਰਮੁਖ ਦਾ ਅਰਥ ਗੁਰੂ ਕਰਨਾ ਪਿਆ, ਜਿਵੇਂ ਗੁਰੂ ਜੀ ਨੇ ਅਗਲੀ ਤੁਕ ਵਿੱਚ ਪੂਰਨ ਗੁਰੂ ਪਦ ਵਰਤਿਆ ਹੈ, ਇੱਥੇ ਵੀ ਵਰਤ ਸਕਦੇ ਸਨ। ਇੱਥੇ ਗੁਰਮੁਖ ਰੱਖਿਆ ਤਾਂ ਜ਼ਰੂਰ ਕੋਈ ਅਰਥ ਵਿੱਚ ਵਿਲੱਖਣਤਾ ਰੱਖੀ ਹੈ ਜੋ ਇਸ ਅਰਥ ਵਿੱਚ ਨਹੀਂ ਦਿਸਦੀ। ਦੂਸਰਾ, ਗੁਰੂ ਦੁਆਰਾ ਨਾਦ ਪ੍ਰਾਪਤ ਹੁੰਦਾ ਹੈ ਅਤੇ ਵੇਦ ਪ੍ਰਾਪਤ ਹੁੰਦਾ ਹੈ ਅਤੇ ਗੁਰੂ ਦੁਆਰਾ ਸਾਰੇ ਸਮਾ ਰਿਹਾ ਜਾਣੀਦਾ ਹੈ, ਪਰ ਅਗਲੀ ਤੁਕ ਦੱਸਦੀ ਹੈ ਕਿ ਸ਼ਿਵ ਵਿਸ਼ਨੂੰ ਬ੍ਰਹਮਾ ਦੀ ਥਾਂ ਗੁਰੂ ਨੂੰ ਦੱਸ ਰਹੇ ਹਨ। ਤੀਸਰਾ, ਇਸੇ ਤਰ੍ਹਾਂ ਦਾ ਅਰਥ ਇੱਕ ਹੋਰ ਹੈ, ਗੁਰਮੁਖ ਗੁਰੂ ਜੋ ਮੁਖ ਹੈ, ਅਰਥਾਤ ਸ੍ਰੇਸ਼ਟ ਗੁਰੂ ਦਾ ਨਾਦ ਸ਼ਬਦ। ਜਦ ਗੁਰਮੁਖ ਜਗਿਆਸੂ ਨੂੰ ਸੁਣ ਕੇ ਵੇਦੰਗ ਜਾਣਿਆ, ਤਦ ਗੁਰਮੁਖ ਗੁਰੂ ਜੋ ਮੁਖ ਹੈ ਅਰਥਾਤ ਪਰਮਾਤਮਾ ਉਸ ਵਿੱਚ ਸਮਾ ਅਰਥਾਤ ਅਭਿੰਨ ਹੋ ਜਾਂਦਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।